ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ ਪੇਸ਼ੇ ਖਿਦਮਤ ਏ ਸਬਕ ਨੰਬਰ 36 ਜਿਸਦਾ ਉਨਵਾਨ ਏ ਕੋਹੇ ਸੀਨਾ ਅੱਗ ਦੀ ਲਪੇਟ ਵਿੱਚ। ਇਹ ਖਰੂਜ ਬਾਬ ਨੰਬਰ 19 ਤੇ ਬਾਬ ਨੰਬਰ 20 ਤੇ ਮੁਸ਼ਤਮਿਲ ਏ। ਆਪਣੇ ਪਿਛਲੇ ਸਬਕ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਬਿਆਬਾਨ ਵਿੱਚ ਬਨੀ ਇਸਰਾਇਲ ਦੀ ਬੜੀ ਫਿਕਰ ਕੀਤੀ। ਉਹਨੇ ਅਸਮਾਨੀ ਰੋਟੀ ਦਿੱਤੀ ਤਾਂ ਕਿ ਉਹ ਮੌਤ ਦਾ ਸ਼ਿਕਾਰ ਹੋ ਕੇ ਮਰ ਨਾ ਜਾਣ। ਫਿਰ ਅਸੀਂ ਵੇਖਿਆ ਕਿ ਵਕਤਨ ਫਵਕਤਨ ਬਨੀ ਇਸਰਾਇਲ ਨੇ ਖੁਦਾ ਦੇ ਖਿਲਾਫ਼ ਸ਼ਿਕਵਾ ਤੇ ਸ਼ਿਕਾਇਤ ਜਾਰੀ ਰੱਖੀ ਤੇ ਅਕਸਰ ਉਹ ਬੇਸ਼ਤਰ ਬੁੜਬੁਰਾਂਦੇ ਰਹੇ ਕਿਉਂਕਿ ਉਹਨਾਂ ਵਿੱਚ ਇਮਾਨ ਦੀ ਕਮੀ ਸੀ ਤੇ ਉਹ ਫਰਮਾ ਬਰਦਾਰ ਨਾ ਸਨ ਬਲਕਿ ਨਾ ਫਰਮਾਨ ਤੇ ਨਾ ਸ਼ੁਕਰੀ ਨਸਲ ਸੀ। ਅੱਜ ਅਸੀਂ ਵੇਖਾਂਗੇ ਕਿ ਖੁਦਾ ਬਿਆਬਾਨ ਵਿੱਚ ਬਨੀ ਇਸਰਾਇਲ ਤੇ ਜ਼ਾਹਿਰ ਹੋਇਆ ਤੇ ਉਹਨਾਂ ਤੇ ਆਪਣੀ ਸ਼ਰੀਅਤ ਜ਼ਾਹਿਰ ਕੀਤੀ। ਅਸੀਂ ਤੁਰੈਤ ਸ਼ਰੀਫ ਦੀ ਕਿਤਾਬ ਖਰੂਜ ਦੇ 19ਵੇਂ ਬਾਬ ਦਾ ਮੁਤਾਲਿਆ ਕਰਨ ਲੱਗੇ ਹਾਂ। ਇਹ ਮੁਤਾਲਿਆ ਇੰਜ ਸ਼ੁਰੂ ਹੁੰਦਾ ਏ ਤੇ ਬਨੀ ਇਸਰਾਇਲ ਨੂੰ ਜਿਸ ਦਿਨ ਮੁਲਕ ਮਿਸਰ ਵਿੱਚੋਂ ਨਿਕਲੇ 3 ਮਹੀਨੇ ਹੋਏ ਉਸੇ ਦਿਨ ਉਹ ਸੀਨਾ ਦੇ ਬਿਆਬਾਨ ਵਿੱਚ ਆਏ। ਖਰੂਜ ਬਾਬ 19 ਤੇ ਆਇਤ ਨੰਬਰ 1। ਮੂਸਾ ਤੇ ਬਨੀ ਇਸਰਾਇਲ ਹੁਣ ਸਫ਼ਰ ਕਰਦੇ ਕਰਦੇ ਕਿੱਧਰ ਜਾ ਪਹੁੰਚੇ ਸਨ? ਉਹ ਕੋਹੇ ਸੀਨਾ ਤੇ ਆ ਗਏ ਸਨ। ਕੀ ਤੁਹਾਨੂੰ ਯਾਦ ਏ ਕਿ ਜਦੋਂ ਖੁਦਾ ਨੇ ਪਹਿਲੀ ਵਾਰ ਹਜ਼ਰਤ ਮੂਸਾ ਦੇ ਨਾਲ ਕਲਾਮ ਕੀਤਾ? ਝਾੜੀ ਅੱਗ ਦੀ ਲਪੇਟ ਵਿੱਚ ਸੀ ਮਗਰ ਜਲਦੀ ਨਾ ਸੀ, ਤੇ ਉਹ ਮੁਕਾਮ ਕਿਹੜਾ ਮੁਕਾਮ ਸੀ? ਇਹ ਮੁਕਾਮ ਉਹੀ ਕੋਹੇ ਸੀਨਾ ਸੀ ਜਿੱਥੇ ਖੁਦਾ ਨੇ ਝਾੜੀ ਵਿੱਚੋਂ ਮੂਸਾ ਦੇ ਨਾਲ ਗੱਲਾਂ ਕੀਤੀਆਂ। ਕੀ ਤੁਹਾਨੂੰ ਉਹ ਕਹਾਣੀ ਯਾਦ ਏ? ਖੁਦਾ ਨੇ ਕੋਹੇ ਸੀਨਾ ਤੇ ਮੂਸਾ ਦੇ ਨਾਲ ਕਲਾਮ ਕਰਕੇ ਫਰਮਾਇਆ, ਮੈਂ ਆਪਣੇ ਲੋਕਾਂ ਦੀ ਤਕਲੀਫ ਜਿਹੜੀ ਮਿਸਰ ਵਿੱਚ ਏ ਖੂਬ ਵੇਖੀ ਤੇ ਉਹਨਾਂ ਦੀ ਫਰਿਆਦ ਜਿਹੜੀ ਉਹ ਬੇਗਾਰ ਲੈਣ ਵਾਲਿਆਂ ਦੇ ਸਬਬ ਤੋਂ ਕਰਦੇ ਨੇ ਸੁਣੀ, ਤੇ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਨਾ ਵਾਂ ਤੇ ਮੈਂ ਉਤਰਿਆ ਵਾਂ ਕਿ ਉਹਨਾਂ ਨੂੰ ਮਿਸਰੀਆ ਦੇ ਹੱਥੋਂ ਛੁਡਾਵਾਂ ਤੇ ਉਸ ਮੁਲਕ ਵਿੱਚੋਂ ਕੱਢ ਕੇ ਉਹਨਾਂ ਨੂੰ ਇੱਕ ਚੰਗੇ ਤੇ ਵਸੀ ਮੁਲਕ ਵਿੱਚ ਜਿੱਥੇ ਦੁੱਧ ਤੇ ਸ਼ਹਿਦ ਬਹਿੰਦਾ ਏ ਪਹੁੰਚਾਵਾਂ। ਸੁਆਹ ਮੈਂ ਤੈਨੂੰ ਫਿਰਾਉਣ ਦੇ ਕੋਲ ਭੇਜਣਾ ਵਾਂ ਕਿ ਤੂੰ ਮੇਰੀ ਕੌਮ ਬਨੀ ਇਸਰਾਇਲ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ। ਜਦੋਂ ਤੂੰ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂਗਾ ਤੇ ਤੂੰ ਇਸ ਪਹਾੜ ਤੇ ਖੁਦਾ ਦੀ ਇਬਾਦਤ ਕਰੇਗਾ। ਖਰੂਜ ਬਾਬ 3 ਆਇਤ ਨੰਬਰ 7 ਤੇ 8। ਕੀ ਖੁਦਾ ਨੇ ਮੂਸਾ ਦੇ ਨਾਲ ਉਹੀ ਕੀਤਾ ਜਿਸ ਦਾ ਉਹਨੇ ਵਾਅਦਾ ਕੀਤਾ ਸੀ? ਯਕੀਨਨ ਉਹਨੇ ਉਹੀ ਕੁਝ ਕੀਤਾ। ਤੁਰੈਤ ਦੀ ਕਿਤਾਬ ਦੇ ਸਬਕ ਵਿੱਚ ਅੱਜ ਅਸੀਂ ਮੂਸਾ ਨੂੰ ਕਿੱਥੇ ਵੇਖਣ ਡਿਆ? ਅੱਜ ਸਾਨੂੰ ਮੂਸਾ ਤੇ ਬਨੀ ਇਸਰਾਇਲ ਦੀ ਜਮਾਤ ਕੋਹੇ ਸੀਨਾ ਦੇ ਦਾਮਨ ਵਿੱਚ ਉਸੇ ਜਗ੍ਹਾ ਦਿਖਾਈ ਦੇਣ ਡਈਏ ਜਿੱਥੇ 40 ਸਾਲ ਪਹਿਲੇ ਖੁਦਾ ਮੂਸਾ ਨੂੰ ਉਸੇ ਕਲਾਮ ਦੇ ਵਸੀਲੇ ਦੇ ਨਾਲ ਝਾੜੀ ਚੋਂ ਅੱਗ ਦਿਮਾਨਿਦ ਮਿਲਿਆ ਸੀ ਤੇ ਖੁਦਾ ਨੇ ਫਰਮਾਇਆ ਸੀ, ਜਦੋਂ ਤੂੰ ਉਹਨਾਂ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਲਿਆਏਗਾ ਤੇ ਤੂੰ ਇਸ ਪਹਾੜ ਤੇ ਖੁਦਾ ਦੀ ਇਬਾਦਤ ਕਰੇਗਾ। ਆਓ ਆਪਣੇ ਬਕੀਆ ਸਬਕ ਨੂੰ ਜਾਰੀ ਰੱਖਦਿਆਂ ਹੋਇਆਂ ਵੇਖੀਏ ਕਿ ਖੁਦਾ ਮੂਸਾ ਤੇ ਕਿਵੇਂ ਜ਼ਾਹਿਰ ਹੋਇਆ ਤੇ ਉਹਨੇ ਸਾਰੀ ਬਨੀ ਇਸਰਾਇਲ ਦੇ ਨਾਲ ਕੋਹੇ ਸੀਨਾ ਤੇ ਗੱਲਾਂ ਕੀਤੀਆਂ। ਕਲਾਮੇ ਖੁਦਾ ਫਰਮਾਉਂਦਾ ਤੇ ਮੂਸਾ ਉਸ ਤੇ ਚੜ੍ਹ ਕੇ ਖੁਦਾਵੰਦ ਦੇ ਕੋਲ ਗਿਆ ਤੇ ਖੁਦਾਵੰਦ ਨੇ ਪਹਾੜ ਤੋਂ ਪੁਕਾਰ ਕੇ ਆਖਿਆ ਕਿ ਤੂੰ ਯਾਕੂਬ ਦੇ ਖਾਨਦਾਨ ਨੂੰ ਇੰਜ ਕਹਿ ਕਿ ਬਨੀ ਇਸਰਾਇਲ ਨੂੰ ਇਹ ਸੁਣਾ ਦੇ ਕਿ ਤੁਸੀਂ ਵੇਖਿਆ ਕਿ ਮੈਂ ਮਿਸਰੀਆਂ ਨਾਲ ਕੀ ਕੀਤਾ ਤੇ ਤੁਹਾਨੂੰ ਗੋਇਆ ਉਕਾਬ ਦੇ ਪਰਾਂ ਤੇ ਬਿਠਾ ਕੇ ਆਪਣੇ ਕੋਲ ਲੈ ਆਇਆ। ਸੋ ਹੁਣ ਜੇ ਤੁਸੀਂ ਮੇਰੀਆਂ ਗੱਲਾਂ ਮੰਨੋ ਤੇ ਮੇਰੇ ਅਹਿਦ ਤੇ ਚਲੋ ਤੇ ਸਾਰੀਆਂ ਕੌਮਾਂ ਵਿੱਚ ਤੁਸੀਂ ਹੀ ਮੇਰੀ ਖਾਸ ਮਲਕੀਅਤ ਠਹਿਰੋਗੇ ਕਿਉਂਕਿ ਸਾਰੀ ਜ਼ਮੀਨ ਮੇਰੀ ਏ ਤੇ ਤੁਸੀਂ ਮੇਰੇ ਲਈ ਕਾਹਨਾਂ ਦੀ ਇੱਕ ਮਮਲਿਕਤ ਤੇ ਇੱਕ ਮੁਕੱਦਸ ਕੌਮ ਹੋਵੋਗੇ। ਇਹਨਾਂ ਗੱਲਾਂ ਨੂੰ ਤੂੰ ਬਨੀ ਇਸਰਾਇਲ ਨੂੰ ਸੁਣਾ ਦੇਵੀਂ। ਉਦੋਂ ਮੂਸਾ ਨੇ ਆ ਕੇ ਉਹਨਾਂ ਲੋਕਾਂ ਦੇ ਬਜ਼ੁਰਗਾਂ ਨੂੰ ਬੁਲਾ ਕੇ ਉਹਨਾਂ ਦੇ ਰੂਬਰੂ ਉਹ ਸਾਰੀਆਂ ਗੱਲਾਂ ਜਿਹੜੀਆਂ ਖੁਦਾਵੰਦ ਨੇ ਫਰਮਾਈਆਂ ਸਨ ਬਿਆਨ ਕੀਤੀਆਂ, ਤੇ ਸਾਰੇ ਲੋਕਾਂ ਨੇ ਮਿਲ ਕੇ ਜਵਾਬ ਦਿੱਤਾ ਕਿ ਜੋ ਕੁਝ ਖੁਦਾਵੰਦ ਨੇ ਫਰਮਾਇਆ ਹੈ ਉਹ ਸਭ ਅਸੀਂ ਕਰਾਂਗੇ। ਤੇ ਮੂਸਾ ਨੇ ਲੋਕਾਂ ਦਾ ਜਵਾਬ ਖੁਦਾਵੰਦ ਨੂੰ ਜਾ ਕੇ ਸੁਣਾਇਆ। ਖਰੂਜ ਬਾਬ 19 ਆਇਤ ਨੰਬਰ 3 ਤੋਂ ਲੈ ਕੇ 8 ਤੱਕ। ਕੀ ਤੁਸੀਂ ਸੁਣਿਆ ਕਿ ਬਨੀ ਇਸਰਾਇਲ ਨੇ ਖੁਦਾ ਨੂੰ ਕੀ ਜਵਾਬ ਦਿੱਤਾ? ਉਹਨਾਂ ਨੇ ਆਖਿਆ, ਜੋ ਕੁਝ ਖੁਦਾਵੰਦ ਨੇ ਫਰਮਾਇਆ ਉਹ ਸਭ ਅਸੀਂ ਕਰਾਂਗੇ। ਕੀ ਉਹਨਾਂ ਨੇ ਜੋ ਕੁਝ ਆਖਿਆ ਦਰੁਸਤ ਆਖਿਆ? ਕੀ ਉਹ ਖੁਦਾ ਦੇ ਸਾਰੇ ਅਹਿਕਾਮ ਨੂੰ ਮੰਨਣ ਵਾਸਤੇ ਤਿਆਰ ਸਨ? ਖੁਦਾ ਨੂੰ ਚੰਗੀ ਤਰ੍ਹਾਂ ਮਾਲੂਮ ਸੀ ਕਿ ਖੁਦਾ ਨੇ ਉਹਨਾਂ ਨੂੰ ਜੋ ਹੁਕਮ ਫਰਮਾਏ ਨੇ ਉਹ ਸਭ ਦੇ ਸਭ ਨਹੀਂ ਮੰਨਣਗੇ। ਖੁਦਾ ਹਕੀਕਤ ਵਿੱਚ ਜੋ ਚਾਹੁੰਦਾ ਸੀ ਉਹ ਇਹ ਸੀ ਕਿ ਉਹਨਾਂ ਨੂੰ ਅਹਿਸਾਸ ਹੋ ਜਾਏ ਕਿ ਉਹ ਆਪਣੀ ਹਿਕਮਤ ਅਤੇ ਆਪਣੇ ਕੰਮਾਂ ਤੋਂ ਖੁਦਾ ਨੂੰ ਰਾਜ਼ੀ ਨਹੀਂ ਕਰ ਸਕਦੇ। ਇਸ ਲਈ ਉਹ ਆਪਣੀ ਗੁਨਾਹਗਾਰ ਫਿਤਰਤ ਨੂੰ ਖੁਦਾ ਦੇ ਸਾਹਮਣੇ ਰੱਖ ਦੇਣ ਅਤੇ ਨਿਜਾਤ ਦਹਿੰਦੇ ਦੀ ਬਾਬਤ ਖੁਦਾ ਦੀ ਖੁਸ਼ਖਬਰੀ 'ਤੇ ਇਮਾਨ ਲਿਆਉਣ ਕਿ ਉਹ ਨਿਜਾਤ ਦਹਿੰਦਾ ਆਏਗਾ ਅਤੇ ਗੁਨਾਹਗਾਰਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਤੋਂ ਬਚਾਏਗਾ। ਖੁਦਾ ਨੇ ਉਹਨਾਂ ਦੇ ਬਾਪ ਦਾਦਾ ਇਬਰਾਹਿਮ, ਇਜ਼ਹਾਕ ਅਤੇ ਯਾਕੂਬ ਦੇ ਗੁਨਾਹ ਮੁਆਫ਼ ਕਰ ਦਿੱਤੇ ਕਿਉਂਕਿ ਉਹਨਾਂ ਨੇ ਖੁਦਾ ਦੇ ਵਾਅਦਿਆਂ ਦਾ ਯਕੀਨ ਕਰ ਲਿਆ ਸੀ। ਖੁਦਾ ਇਮਾਨ ਦੇ ਵਸੀਲੇ ਦੇ ਨਾਲ ਉਹਨਾਂ ਦੇ ਗੁਨਾਹ ਵੀ ਮੁਆਫ਼ ਕਰਨਾ ਚਾਹੁੰਦਾ ਸੀ ਅਤੇ ਉਹ ਇਮਾਨ ਇਹ ਸੀ ਕਿ ਉਹ ਖੁਦਾ 'ਤੇ ਇਮਾਨ ਲਿਆਉਣ ਅਤੇ ਉਹਦੇ ਨਿਜਾਤ ਦੇ ਮਨਸੂਬੇ ਨੂੰ ਮੰਨਣ। ਖੁਦਾ ਦਾ ਕਲਾਮ ਫਰਮਾਉਂਦਾ ਕਿ ਅਤੇ ਇਹ ਗੱਲ ਜ਼ਾਹਿਰ ਹੈ ਕਿ ਸ਼ਰੀਅਤ ਦੇ ਵਸੀਲੇ ਦੇ ਨਾਲ ਕੋਈ ਸ਼ਖਸ ਖੁਦਾ ਦੇ ਨਜ਼ਦੀਕ ਰਾਸਤਬਾਜ਼ ਨਹੀਂ ਠਹਿਰਦਾ ਕਿਉਂਕਿ ਲਿਖਿਆ ਏ, ਰਾਸਤਬਾਜ਼ ਇਮਾਨ ਨਾਲ ਜੀਂਦਾ ਰਹੇਗਾ। ਗਲਤੀਓ ਬਾਬ 3 ਆਇਤ ਨੰਬਰ 11। ਤੇ ਇੱਥੋਂ ਤੱਕ ਬਨੀ ਇਸਰਾਇਲ ਨੂੰ ਉਮੀਦ ਸੀ ਕਿ ਉਹ ਆਪਣੇ ਕੰਮਾਂ ਦੀ ਬਦੌਲਤ ਖੁਦਾ ਦੀ ਰਾਸਤਬਾਜ਼ੀ ਵਿੱਚ ਸ਼ਰੀਕ ਹੋ ਜਾਣਗੇ, ਹਾਲਾਂਕਿ ਇਹ ਉਹਨਾਂ ਦੀ ਬਹੁਤ ਵੱਡੀ ਹਮਾਕਤ ਸੀ, ਯਾਨੀ ਅਕਲ ਦਾ ਘਾਟਾ ਸੀ। ਅਤੇ ਉਹ ਇਹ ਗੱਲ ਭੁੱਲ ਗਏ ਸਨ ਕਿ ਉਹਨਾਂ ਨੇ ਕਈ ਵਾਰ ਖੁਦਾ ਦੇ ਹੁਕਮਾਂ ਨੂੰ ਤੋੜਿਆ। ਉਹਨਾਂ ਨੂੰ ਇਸ ਵਾਰੀ ਵੀ ਇਹ ਸਮਝ ਨਾ ਆਈ ਕਿ ਉਹਨਾਂ ਦਾ ਗੁਨਾਹ ਕਿੰਨਾ ਵੱਡਾ ਹੈ ਜੋ ਉਹਨਾਂ ਨੇ ਖਿਲਾਫ਼ ਕੀਤਾ ਹੈ। ਉਹਨਾਂ ਦੇ ਖਿਆਲ ਵਿੱਚ ਨਾਫਰਮਾਨੀ ਕਰਨਾ ਸੰਜੀਦਾ ਮਸਲਾ ਨਹੀਂ ਸੀ, ਲੇਕਿਨ ਖੁਦਾ ਦੀ ਨਜ਼ਰ ਵਿੱਚ ਹਰ ਗੁਨਾਹ ਕਾਬਲੇ ਸਜ਼ਾ ਹੈ। ਗੁਨਾਹ ਬੜਾ ਹੀ ਖਤਰਨਾਕ ਕੰਮ ਹੈ। ਖੁਦਾ ਪਾਕ ਤੇ ਕਾਮਿਲ ਹੈ ਅਤੇ ਉਹ ਹਰ ਨਾਕਿਸ ਕੰਮ ਨੂੰ ਪਸੰਦ ਨਹੀਂ ਕਰਦਾ। ਬਨੀ ਇਸਰਾਇਲ ਇਸ ਹਕੀਕਤ ਨੂੰ ਨਾ ਜਾਣ ਸਕੇ, ਇਸੇ ਸਬਬ ਤੋਂ ਕਹਿਣ ਲੱਗੇ ਕਿ ਜੋ ਕੁਝ ਖੁਦਾਵੰਦ ਨੇ ਫਰਮਾਇਆ ਉਹ ਸਭ ਅਸੀਂ ਕਰਾਂਗੇ। ਅਤੇ ਖੁਦਾ ਨੇ ਇੱਕ ਖਾਸ ਮਨਸੂਬਾ ਬਣਾ ਰੱਖਿਆ ਸੀ ਜਿਸ ਦੇ ਜ਼ਰੀਏ ਉਹਨਾਂ 'ਤੇ ਇਹ ਭੇਦ ਖੁੱਲ੍ਹ ਜਾਣ ਨੂੰ ਸੀ ਕਿ ਜੋ ਕੁਝ ਖੁਦਾਵੰਦ ਨੇ ਫਰਮਾਇਆ ਉਹ ਸਭ ਬਨੀ ਇਸਰਾਇਲ ਨਾ ਕਰ ਸਕਣਗੇ। ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਹੋਇਆਂ ਕਲਾਮ ਮੁਕੱਦਸ ਦੀ ਰੋਸ਼ਨੀ ਵਿੱਚ ਵੇਖਾਂਗੇ ਕਿ ਖੁਦਾ ਕੋਹੇ ਸੀਨਾ 'ਤੇ ਕਿਵੇਂ ਉਤਰਿਆ, ਉਹਨੇ ਆਪਣਾ ਜਲਾਲ ਕਿਵੇਂ ਜ਼ਾਹਿਰ ਕੀਤਾ ਅਤੇ ਆਪਣੀ ਪਾਕ ਜ਼ਾਤ ਕਿਵੇਂ ਵਿਖਾਈ, ਅਤੇ ਫਿਰ ਬਨੀ ਇਸਰਾਇਲ ਨੂੰ 10 ਹੁਕਮ ਦਿੱਤੇ। ਖੁਦਾ ਦਾ ਕਲਾਮ ਬਿਆਨ ਕਰਦੇ 19ਵੇਂ ਬਾਬ ਦੀ 10ਵੀਂ ਆਇਤ ਤੋਂ ਲੈ ਕੇ 21ਵੀਂ ਆਇਤ ਤੱਕ। ਅਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਲੋਕਾਂ ਦੇ ਕੋਲ ਜਾ ਅਤੇ ਅੱਜ ਅਤੇ ਕੱਲ ਉਹਨਾਂ ਨੂੰ ਪਾਕ ਕਰ ਅਤੇ ਉਹ ਆਪਣੇ ਕੱਪੜੇ ਧੋਣ ਅਤੇ ਤੀਜੇ ਦਿਨ ਤਿਆਰ ਰਹਿਣ, ਕਿਉਂਕਿ ਖੁਦਾਵੰਦ ਤੀਜੇ ਦਿਨ ਸਾਰੇ ਲੋਕਾਂ ਦੇ ਵੇਖਦਿਆਂ ਹੋਇਆਂ ਕੋਹੇ ਸੀਨਾ 'ਤੇ ਉਤਰੇਗਾ ਅਤੇ ਲੋਕਾਂ ਦੇ ਚਾਰੋਂ ਪਾਸੇ ਹੱਦ ਬੰਦ ਕਿ ਉਹਨਾਂ ਨੂੰ ਕਹਿ ਦੇਣਾ ਕਿ ਖ਼ਬਰਦਾਰ, ਤੁਸੀਂ ਨਾ ਇਸ ਪਹਾੜ 'ਤੇ ਚੜ੍ਹਨਾ ਅਤੇ ਨਾ ਇਹਦੇ ਦਾਮਨ ਨੂੰ ਛੂਹਣਾ। ਜੋ ਕੋਈ ਪਹਾੜ ਨੂੰ ਛੂਏ ਜ਼ਰੂਰ ਜਾਨ ਤੋਂ ਮਾਰਿਆ ਜਾਏਗਾ, ਮਗਰ ਉਹਨੂੰ ਕੋਈ ਹੱਥ ਨਾ ਲਾਏ ਬਲਕਿ ਉਹ ਲਾ ਕਲਾਮ ਸੰਸਾਰ ਕੀਤਾ ਜਾਏ ਜਾਂ ਤੀਰ ਨਾਲ ਛੇਦਿਆ ਜਾਏ। ਖਾ ਇਨਸਾਨ ਹੋਵੇ ਖਾ ਹੈਵਾਨ ਹੋਵੇ, ਉਹ ਜਿੰਦਾ ਨਾ ਛੱਡਿਆ ਜਾਏ। ਅਤੇ ਜਦੋਂ ਨਰਸਿੰਘਾ ਦੇਰ ਤੱਕ ਫੂੰਕਿਆ ਜਾਏ ਤਾਂ ਉਹ ਸਾਰੇ ਪਹਾੜ ਦੇ ਕੋਲ ਆ ਜਾਣ। ਜਦੋਂ ਤੀਸਰਾ ਦਿਨ ਆਇਆ ਤਾਂ ਸੁਬ ਹੁੰਦਿਆਂ ਹੀ ਬਾਦਲ ਗਰਜਨ ਅਤੇ ਬਿਜਲੀ ਚਮਕਣ ਲੱਗੀ ਅਤੇ ਪਹਾੜ 'ਤੇ ਕਾਲੀ ਗਟਾ ਛਾ ਗਈ ਅਤੇ ਕਰਨਾਕੀ ਆਵਾਜ਼ ਬੜੀ ਬੁਲੰਦ ਹੋਈ ਅਤੇ ਸਾਰੇ ਲੋਕ ਡੇਰਿਆਂ ਵਿੱਚੋਂ ਕੰਬ ਗਏ। ਅਤੇ ਮੂਸਾ ਲੋਕਾਂ ਨੂੰ ਖੈਮਾਗਾਹ ਤੋਂ ਬਾਹਰ ਲਿਆਇਆ ਕਿ ਖੁਦਾ ਦੇ ਨਾਲ ਮਿਲਾਏ ਅਤੇ ਉਹ ਪਹਾੜ ਤੋਂ ਥੱਲੇ ਆ ਖਲੋਤੇ ਅਤੇ ਕੋਹੇ ਸੀਨਾ ਉੱਤੋਂ ਲੈ ਕੇ ਥੱਲੇ ਤੱਕ ਧੂਏ ਨਾਲ ਭਰ ਗਿਆ, ਕਿਉਂਕਿ ਖੁਦਾਵੰਦ ਸ਼ੋਲੇ ਵਿੱਚ ਹੋ ਕੇ ਉਹਨਾਂ 'ਤੇ ਉਤਰਿਆ। ਤੇ ਧੂੰਆਂ ਤਨੂਰ ਦੇ ਧੂੰਏ ਦੀ ਤਰ੍ਹਾਂ ਉੱਪਰ ਨੂੰ ਉੱਠਣ ਡਿਆ ਸੀ ਤੇ ਉਹ ਸਾਰਾ ਪਹਾੜ ਜ਼ੋਰ ਦੇ ਨਾਲ ਹਿੱਲਣ ਡਿਆ ਸੀ। ਤੇ ਜਦੋਂ ਕਰਨਾਕੀ ਆਵਾਜ਼ ਨਹਾਇਤ ਹੀ ਬੁਲੰਦ ਹੁੰਦੀ ਗਈ ਤੇ ਮੂਸਾ ਬੋਲਣ ਲੱਗਾ ਤੇ ਖੁਦਾ ਦੀ ਆਵਾਜ਼ ਦੇ ਜ਼ਰੀਏ ਉਹਨੂੰ ਜਵਾਬ ਦਿੱਤਾ ਤੇ ਖੁਦਾਵੰਦ ਕੋਹੇ ਸੀਨਾ ਦੀ ਚੋਟੀ ਤੇ ਉਤਰਿਆ। ਖਰੂਜ ਬਾਬ 19 ਆਇਤ ਨੰਬਰ 10 ਤੋਂ 20 ਤੱਕ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110 ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।